ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਅਗਸਤ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਅਯੂਬ। ਇਨਸਾਨ ਵਿੱਚ ਰੂਹ ਏ ਅਤੇ ਕਾਦਰ ਮੁਤਲਕ ਦਾ ਦਮ ਖਿਰਦ ਬਖਸ਼ਦਾ ਏ। ਜਵਾਬੀ ਪੜ੍ਹਾਈ, ਕ੍ਰੰਥਿਓ। ਪਰ ਜਿਵੇਂ ਲਿਖਿਆ ਏ ਉਂਝ ਹੋਇਆ ਵੀ ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਆਦਮੀ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਪਾਰੋਂ ਜ਼ਾਹਿਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀ ਤਹਿ ਦੀਆਂ ਗੱਲਾਂ ਵੀ ਦਰਿਆਫਤ ਕਰ ਲੈਂਦਾ ਹੈ। ਕਿਉਂ ਜੇ ਇਨਸਾਨਾਂ ਵਿੱਚ ਕੌਣ ਕਿਸੇ ਦੀਆਂ ਗੱਲਾਂ ਜਾਣਦਾ ਹੈ ਸਿਵਾਏ ਇਨਸਾਨ ਦੀ ਆਪਣੀ ਰੂਹ ਦੇ, ਜਿਹੜੀ ਉਹਦੇ ਵਿੱਚ ਹੈ। ਇੰਝ ਹੀ ਰੱਬ ਦੇ ਰੂਹ ਦੇ ਇਲਾਵਾ ਕੋਈ ਰੱਬ ਦੀਆਂ ਗੱਲਾਂ ਨਹੀਂ ਜਾਣਦਾ। ਪਰ ਅਸੀਂ ਨਾ ਜੱਗ ਦੀ ਰੂਹ ਬਲਕਿ ਉਹ ਰੂਹ ਪਾਈ ਜਿਹੜੀ ਰੱਬ ਵੱਲੋਂ ਸੀ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਅਤਾ ਕੀਤੀਆਂ ਨੇ, ਅਤੇ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰਦੇ ਜਿਹੜੇ ਇਨਸਾਨੀ ਹਿਕਮਤ ਨੇ ਸਾਨੂੰ ਸਿਖਾਏ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਾਨੂੰ ਸਿਖਾਏ, ਅਤੇ ਰੂਹਾਨੀ ਗੱਲਾਂ ਦਾ ਰੂਹਾਨੀ ਗੱਲਾਂ ਨਾਲ ਮੁਕਾਬਲਾ ਕਰਦੇ ਨੇ। ਪਰ ਨਫਸਾਨੀ ਆਦਮੀ ਰੱਬ ਦੇ ਰੂਹ ਦੀਆਂ ਗੱਲਾਂ ਕਬੂਲ ਨਹੀਂ ਕਰਦਾ, ਕਿਉਂ ਜੇ ਉਹ ਉਹਦੇ ਲਈ ਬੇਵਕੂਫੀ ਦੀਆਂ ਗੱਲਾਂ ਨੇ, ਅਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਹੈ, ਕਿਉਂ ਜੇ ਉਹ ਰੂਹਾਨੀ ਤੌਰ 'ਤੇ ਸਮਝੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਹੈ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਦਰਸੀ ਵਾਜ਼ ਬਾਈਬਲ ਵਿੱਚੋਂ ਯਸਾਇਆ। ਵੇਖੋ ਮੇਰਾ ਖਾਦਮ ਜਿਹਨੂੰ ਮੈਂ ਸੰਭਾਲਦਾ ਵਾਂ, ਮੇਰਾ ਬਰਗਜ਼ੀਦਾ ਜਿਹਦੇ ਤੋਂ ਮੇਰਾ ਦਿਲ ਖੁਸ਼ ਹੈ। ਮੈਂ ਆਪਣੀ ਰੂਹ ਉਹਦੇ ਉੱਤੇ ਪਾਈ, ਉਹ ਕੌਮਾਂ ਵਿੱਚ ਅਦਾਲਤ ਜਾਰੀ ਕਰੇਗਾ, ਜਿਹਨੇ ਅਸਮਾਨ ਨੂੰ ਪੈਦਾ ਕੀਤਾ ਅਤੇ ਤਾਨ ਦਿੱਤਾ, ਜਿਹਨੇ ਧਰਤੀ ਨੂੰ ਅਤੇ ਜੋ ਕੁਝ ਉਹਦੇ ਵਿੱਚੋਂ ਨਿਕਲਦਾ ਹੈ ਫੈਲਾ ਦਿੱਤਾ, ਅਤੇ ਜਿਹੜਾ ਉਹਦੇ ਬਾਸ਼ਿੰਦਿਆਂ ਨੂੰ ਸਾਹ ਅਤੇ ਉਹਦੇ ਉੱਤੇ ਟੁਰਨ ਵਾਲਿਆਂ ਨੂੰ ਰੂਹ ਅਨਾਇਤ ਕਰਦਾ ਹੈ। ਯਾਨੀ ਖੁਦਾਵੰਦ ਰੱਬ ਇੰਝ ਫਰਮਾਉਂਦਾ ਹੈ, ਮੈਂ ਖੁਦਾਵੰਦ ਨੇ ਤੈਨੂੰ ਸੱਚਿਆਈ ਨਾਲ ਸੱਦਿਆ, ਮੈਂ ਹੀ ਤੇਰਾ ਹੱਥ ਫੜਾਂਗਾ ਅਤੇ ਤੇਰੀ ਹਿਫਾਜ਼ਤ ਕਰਾਂਗਾ, ਅਤੇ ਲੋਕਾਂ ਦੇ ਅਹਿਦ ਅਤੇ ਕੌਮਾਂ ਦੇ ਚਾਨਣ ਲਈ ਤੈਨੂੰ ਦੇਵਾਂਗਾ। ਭਈ ਤੂੰ ਅੰਨਿਆਂ ਦੀਆਂ ਅੱਖਾਂ ਖੋਲ੍ਹੇ ਅਤੇ ਕੈਦੀਆਂ ਨੂੰ ਕੈਦ ਤੋਂ ਕੱਢੇ, ਅਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਬੈਠੇ ਨੇ ਕੈਦਖਾਨੇ ਤੋਂ ਛੁਡਾਵੇਂ। ਅਮਾਲ, ਪਤਰਸ ਅਤੇ ਯੂਹੰਨਾ ਦੁਆ ਦੇ ਵੇਲੇ ਯਾਨੀ ਤੀਜੇ ਪੈਰ ਹੈਕਲ ਵਿੱਚ ਜਾ ਰਹੇ ਸੀ, ਅਤੇ ਲੋਕ ਇੱਕ ਪਦੈਸ਼ੀ ਲੰਗੜੇ ਨੂੰ ਲਿਆਉਂਦੇ ਪਏ ਸੀ, ਜਿਹਨੂੰ ਹਰ ਰੋਜ਼ ਹੈਕਲ ਦੇ ਉਸ ਬੂਹੇ ਉੱਤੇ ਬਿਠਾ ਦਿੰਦੇ ਸੀ ਜਿਹੜਾ ਸੋਹਣਾ ਅਖਵਾਉਂਦਾ ਹੈ, ਤਾਂ ਜੋ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ। ਜਦੋਂ ਉਹਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਅਤੇ ਉਹਨਾਂ ਤੋਂ ਭੀਖ ਮੰਗੀ, ਪਤਰਸ ਅਤੇ ਯੂਹੰਨਾ ਨੇ ਉਹਦੇ ਉੱਤੇ ਧਿਆਨ ਨਾਲ ਨਜ਼ਰ ਕੀਤੀ, ਅਤੇ ਪਤਰਸ ਨੇ ਆਖਿਆ, ਸਾਡੇ ਵੱਲ ਵੇਖ। ਉਹ ਉਹਨਾਂ ਤੋਂ ਕੁਝ ਮਿਲਣ ਦੀ ਆਸ ਤੋਂ ਉਹਨਾਂ ਵੱਲ ਮਤਵੱਜੋ ਹੋਇਆ। ਪਤਰਸ ਨੇ ਆਖਿਆ, ਚਾਂਦੀ ਸੋਨਾ ਤਾਂ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਉਹ ਤੈਨੂੰ ਦੇਣਾ ਵਾਂ। ਯਿਸੂ ਮਸੀਹ ਨਾਸਰੀ ਦੇ ਨਾਂ ਤੋਂ ਤੁਰ ਫਿਰ, ਅਤੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਖਿਲਾਰਿਆ, ਅਤੇ ਉਸੇ ਵੇਲੇ ਉਹਦੇ ਪੈਰ ਅਤੇ ਗਿੱਟੇ ਮਜ਼ਬੂਤ ਹੋ ਗਏ, ਅਤੇ ਉਹ ਭੁੜਕ ਕੇ ਖਲੋ ਗਿਆ ਅਤੇ ਤੁਰਨ ਫਿਰਨ ਲੱਗ ਪਿਆ, ਅਤੇ ਤੁਰਦਾ ਅਤੇ ਭੁੜਕਦਾ ਅਤੇ ਰੱਬ ਦੀ ਹਿੰਮਤ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ। ਅਮਾਲ, ਦੂਜੇ ਦਿਨ ਇੰਝ ਹੋਇਆ ਭਈ ਉਹਨਾਂ ਦੇ ਸਰਦਾਰ ਅਤੇ ਬਜ਼ੁਰਗ ਅਤੇ ਫੱਕੀ ਯਰੂਸ਼ਲਮ ਵਿੱਚ ਜਮ੍ਹਾਂ ਹੋਏ, ਅਤੇ ਉਹਨਾਂ ਨੂੰ ਵਿਚਕਾਰ ਖਿਲਾਰ ਕੇ ਪੁੱਛਣ ਲੱਗੇ ਭਈ ਤੁਸੀਂ ਇਹ ਕੰਮ ਕਿਹਦੀ ਕੁਦਰਤ ਅਤੇ ਕਿਹਦੇ ਨਾਂ ਤੋਂ ਕੀਤਾ। ਉਸ ਵੇਲੇ ਪਤਰਸ ਨੇ ਰੂਹ ਪਾਕ ਤੋਂ ਮਾਮੂਰ ਹੋ ਕੇ ਉਹਨਾਂ ਨੂੰ ਆਖਿਆ, ਐ ਉਮਤ ਦੇ ਸਰਦਾਰ ਅਤੇ ਬਜ਼ੁਰਗੋ, ਜੇ ਅੱਜ ਸਾਥੋਂ ਉਸ ਅਹਿਸਾਨ ਦੇ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜਾ ਇੱਕ ਵਿਚਾਰੇ ਬੰਦੇ ਉੱਤੇ ਹੋਇਆ, ਭਈ ਉਹ ਕਿਵੇਂ ਚੰਗਾ ਹੋ ਗਿਆ, ਅਤੇ ਤੁਸੀਂ ਸਾਰੇ ਅਤੇ ਇਸਰਾਈਲ ਦੀ ਸਾਰੀ ਉਮਤ ਨੂੰ ਪਤਾ ਹੋਵੇ ਭਈ ਯਿਸੂ ਮਸੀਹ ਨਾਸਰੀ ਜਿਹਨੂੰ ਤੁਸੀਂ ਮੁਰਦਿਆਂ ਵਿੱਚੋਂ ਜਲਾਇਆ, ਉਹਦੇ ਹੀ ਨਾਂ ਤੋਂ ਇਹ ਬੰਦਾ ਤੁਹਾਡੇ ਸਾਹਮਣੇ ਤੰਦਰੁਸਤ ਖਲੋਤਾ ਹੈ। ਇਹ ਉਹੀ ਪੱਥਰ ਹੈ ਜਿਹਨੂੰ ਤੁਸੀਂ ਮਮਾਰਾਂ ਨੇ ਘਟੀਆ ਜਾਣਿਆ ਅਤੇ ਉਹ ਨੁੱਕਰ ਦੇ ਸਿਰੇ ਦਾ ਪੱਥਰ ਹੋ ਗਿਆ, ਅਤੇ ਕਿਸੇ ਦੂਜੇ ਨੂੰ ਇਹ ਨਾਂ ਨਹੀਂ ਦਿੱਤਾ ਗਿਆ ਜਿਹਦੇ ਪਰੋਂ ਅਸੀਂ ਮੁਕਤੀ ਪਾ ਸਕੀਏ। ਜਦੋਂ ਉਹਨਾਂ ਨੇ ਪਤਰਸ ਅਤੇ ਯੋਹੰਨਾ ਦੀ ਦਲੇਰੀ ਵੇਖੀ ਅਤੇ ਪਤਾ ਕੀਤਾ ਭਈ ਇਹ ਅਨਪੜ੍ਹ ਅਤੇ ਨਾ ਵਾਕਫ ਹੁੰਦੇ ਨੇ, ਅਤੇ ਹੈਰਾਨ ਹੋਏ, ਫਿਰ ਉਹਨਾਂ ਨੂੰ ਪਛਾਣਿਆ ਭਈ ਇਹ ਯਿਸੂ ਦੇ ਨਾਲ ਰਹਿੰਦੇ ਸੀ, ਅਤੇ ਉਸ ਬੰਦੇ ਨੂੰ ਜਿਹੜਾ ਚੰਗਾ ਹੋਇਆ ਸੀ ਉਹਨਾਂ ਦੇ ਨਾਲ ਖਲੋਤਾ ਵੇਖ ਕੇ ਕੁਝ ਖਿਲਾਫ ਨਾ ਆਖ ਸਕੇ। ਇਸ ਲਈ ਉਹਨਾਂ ਨੂੰ ਸੱਦ ਕੇ ਨਸੀਹਤ ਕੀਤੀ ਭਈ ਯਿਸੂ ਦਾ ਨਾਂ ਲੈ ਕੇ ਕਦੀ ਵੀ ਗੱਲ ਨਾ ਕਰਿਓ ਅਤੇ ਨਾ ਤਾਲੀਮ ਦਿਓ। ਉਹ ਛੁੱਟ ਕੇ ਆਪਣੇ ਲੋਕਾਂ ਦੇ ਕੋਲ ਗਏ ਅਤੇ ਜੋ ਕੁਝ ਸਰਦਾਰ ਕਾਹਨਾਂ ਅਤੇ ਬਜ਼ੁਰਗਾਂ ਨੇ ਉਹਨਾਂ ਨੂੰ ਆਖਿਆ ਸੀ ਬਿਆਨ ਕੀਤਾ। ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਇੱਕ ਦਿਲ ਹੋ ਕੇ ਉੱਚੀ ਆਵਾਜ਼ ਨਾਲ ਰੱਬ ਤੋਂ ਇਲਤਜਾ ਕੀਤੀ, ਭਈ ਐ ਮਾਲਕ, ਤੂੰ ਉਹ ਹੈ ਜਿਹਨੇ ਅਸਮਾਨ ਅਤੇ ਧਰਤੀ ਅਤੇ ਸਮੁੰਦਰ ਅਤੇ ਜੋ ਕੁਝ ਉਹਨਾਂ ਵਿੱਚ ਪੈਦਾ ਕੀਤਾ। ਹੁਣ ਐ ਖੁਦਾਵੰਦ, ਉਹਨਾਂ ਦੀਆਂ ਧਮਕੀਆਂ ਨੂੰ ਵੇਖ ਅਤੇ ਆਪਣੇ ਬੰਦਿਆਂ ਨੂੰ ਇਹ ਤੌਫੀਕ ਦੇ ਭਈ ਉਹ ਤੇਰਾ ਕਲਾਮ ਬੜੀ ਦਲੇਰੀ ਦੇ ਨਾਲ ਸੁਣਾਉਣ, ਅਤੇ ਤੂੰ ਆਪਣਾ ਹੱਥ ਸ਼ਫਾ ਦੇਣ ਲਈ ਵਧਾ, ਅਤੇ ਤੇਰੇ ਪਾਕ ਖਾਦਮ ਯਿਸੂ ਦੇ ਨਾਂ ਤੋਂ ਮੌਜਜ਼ੇ ਅਤੇ ਅਜੀਬ ਕੰਮ ਜ਼ਾਹਿਰ ਕਰਨ। ਅਤੇ ਉਹ ਸਾਰੇ ਰੂਹ ਪਾਕ ਨਾਲ ਭਰ ਗਏ ਅਤੇ ਰੱਬ ਦਾ ਕਲਾਮ ਦਲੇਰੀ ਨਾਲ ਸੁਣਾਉਂਦੇ ਰਹੇ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ, ਅਤੇ ਬਦਨੀ ਨੀਅਤ ਮੌਤ ਹੈ ਪਰ ਰੂਹਾਨੀ ਨੀਅਤ ਹਯਾਤੀ ਅਤੇ ਸਕੂਨ ਹੈ। ਇਸ ਲਈ ਭਈ ਬਦਨੀ ਨੀਅਤ ਰੱਬ ਦੀ ਦੁਸ਼ਮਣੀ ਹੈ, ਕਿਉਂ ਜੇ ਨਾ ਤਾਂ ਰੱਬ ਦੀ ਸ਼ਰੀਅਤ ਦੇ ਹੇਠਾਂ ਹੈ ਅਤੇ ਨਾ ਹੋ ਸਕਦੀ ਹੈ। ਅਤੇ ਜਿਹੜੇ ਬਦਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ, ਪਰ ਤੁਸੀਂ ਬਦਨੀ ਨਹੀਂ ਬਲਕਿ ਰੂਹਾਨੀ ਹੋ, ਇਸ ਸ਼ਰਤ ਉੱਤੇ ਭਈ ਰੱਬ ਦਾ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਹੈ। ਗ੍ਰੰਥੀਓ। ਇਸ ਲਈ ਭਈ ਰੱਬ ਹੀ ਹੈ ਜਿਹਨੇ ਆਖਿਆ ਭਈ ਹਨੇਰੇ ਵਿੱਚੋਂ ਚਾਨਣ ਚਮਕੇ, ਅਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦਾ ਚਾਨਣ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਗਲਿਤੀਓ। ਮਸੀਹ ਨੇ ਸਾਨੂੰ ਆਜ਼ਾਦ ਰਹਿਣ ਲਈ ਆਜ਼ਾਦ ਕੀਤਾ ਹੈ, ਇਸ ਲਈ ਕਾਇਮ ਰਹੋ ਅਤੇ ਦੁਬਾਰਾ ਗੁਲਾਮੀ ਦੇ ਜੂਏ ਵਿੱਚ ਨਾ ਜੁੱਤੋ। ਐ ਭਰਾਵੋ, ਤੁਸੀਂ ਆਜ਼ਾਦੀ ਲਈ ਸੱਦੇ ਗਏ ਹੋ, ਪਰ ਮੈਂ ਇਹ ਆਖਦਾ ਵਾਂ ਭਈ ਜੇ ਰੂਹ ਦੇ ਮੁਤਾਬਕ ਟੁਰੋ ਤਾਂ ਬਦਨ ਦੀ ਖਾਹਿਸ਼ ਨੂੰ ਕਦੀ ਵੀ ਪੂਰਾ ਨਾ ਕਰੋਗੇ, ਪਰ ਰੂਹ ਦਾ ਫਲ ਪਿਆਰ, ਖੁਸ਼ੀ, ਸਕੂਨ, ਸਬਰ, ਮਿਹਰਬਾਨੀ, ਨੇਕੀ, ਇਮਾਨਦਾਰੀ, ਆਜ਼ਜ਼ੀ, ਪਰਹੇਜ਼ਗਾਰੀ ਹੈ। ਇੰਜ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੂਹ ਇਲਾਹੀ ਮਵਾਦ ਰੱਬ, ਉਹ ਜਿਹੜਾ ਇਕੱਲਾ ਕਾਮਲ, ਅਬਦੀ, ਕਾਦਰ ਮੁਤਲਿਕ, ਹਰ ਥਾਂ ਉੱਤੇ ਮੌਜੂਦ, ਲਾਮਹਦੂਦ ਹੈ। ਕ੍ਰਿਸਚਨ ਸਾਇੰਸ ਵਿੱਚ ਰੂਹ ਖਾਸ ਇਸਮ ਦੇ ਤੌਰ 'ਤੇ ਆਲਾ ਤਰੀਨ ਹਸਤੀ ਦਾ ਨਾਂ ਹੈ। ਇਹਦਾ ਮਤਲਬ ਹੈ ਮਿਕਦਾਰ ਅਤੇ ਮਿਆਰ, ਅਤੇ ਇਹ ਖਾਸ ਰੱਬ ਲਈ ਲਾਗੂ ਹੁੰਦਾ ਹੈ। ਰੂਹ ਹਯਾਤੀ, ਮਵਾਦ ਅਤੇ ਸਾਰੀਆਂ ਸ਼ੈਵਾਂ ਦਾ ਤਸਲਸਲ ਹੈ। ਯਕੂਬ ਰਸੂਲ ਨੇ ਆਖਿਆ, ਤੂੰ ਆਪਣਾ ਇਮਾਨ ਬਗੈਰ ਅਮਲਾਂ ਦੇ ਮੈਨੂੰ ਵਿਖਾ, ਅਤੇ ਮੈਂ ਆਪਣਾ ਇਮਾਨ ਅਮਲਾਂ ਨਾਲ ਤੈਨੂੰ ਵਿਖਾਵਾਂਗਾ। ਹਯਾਤੀ ਦੀ ਲਾਜ਼ਵਾਲ ਅਸਲੀਅਤ, ਇਹਦੀ ਕੁਦਰਤ ਅਤੇ ਲਾਫਾਨੀਅਤ ਉੱਤੇ ਸਾਡੇ ਯਕੀਨ ਨੂੰ ਮਜ਼ਬੂਤ ਕਰਦਿਆਂ ਹੋਏ ਇਹ ਫਹਿਮ ਭਈ ਰੱਬ ਰੂਹ ਹਯਾਤੀ ਹੈ ਸਾਡੇ ਦਿਨਾਂ ਨੂੰ ਵਧਾਉਂਦਾ ਹੈ। ਮਸੀਹ ਰੂਹ ਸੀ ਜਿਹਨੂੰ ਯਿਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ। ਰਾਹ, ਸੱਚਾਈ ਅਤੇ ਹਯਾਤੀ ਮੈਂ ਵਾਂ, ਮੈਂ ਅਤੇ ਮੇਰਾ ਪਿਓ ਇੱਕ ਵਾ। ਇਹ ਮਸੀਹ ਜਾਂ ਇਨਸਾਨ ਯਿਸੂ ਦੀ ਅਲੂਹੀਅਤ, ਉਹਦੀ ਫਿਤਰਤ, ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਅਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਅਤੇ ਜੋ ਉਹ ਇਨਸਾਨ ਲਈ ਕਰਦਾ ਹੈ। ਬਿਮਾਰ ਅਤੇ ਪਾਪ ਕਰਨ ਵਾਲੇ ਨੂੰ ਸ਼ਫਾ ਦਿੰਦਿਆਂ ਹੋਏ ਯਿਸੂ ਨੇ ਇਸ ਅਸਲੀਅਤ ਨੂੰ ਵਾਜ਼ਿਆ ਕੀਤਾ ਵੀ ਸ਼ਫਾ ਦਾ ਅਸਰ ਇਲਾਹੀ ਅਸੂਲ ਅਤੇ ਮਸੀਹ ਦੀ ਰੂਹ ਦੇ ਫਹਿਮ ਮਗਰ ਟੁਰਿਆ, ਜਿਹਨੇ ਬਦਨੀ ਯਿਸੂ ਉੱਤੇ ਹੁਕਮਰਾਨੀ ਕੀਤੀ। ਇਸ ਅਸੂਲ ਲਈ ਕੋਈ ਸ਼ਾਹੀ ਘਰਾਣਾ, ਕੋਈ ਮਤਬਰਕ ਅਜਾਰਾਦਾਰੀ ਨਹੀਂ ਏ। ਇਹਦਾ ਇਕੱਲਾ ਤਾਜਦਾਰ ਫਾਨੀ ਇਕਤਦਾਰ ਏ। ਇਹਦਾ ਇਕੱਲਾ ਕਾਹਨ ਰੂਹਾਨੀ ਇਨਸਾਨ ਏ। ਬਾਈਬਲ ਇਹ ਵਾਜ਼ਿਆ ਕਰਦੀ ਏ ਵੀ ਸਾਰੇ ਇਮਾਨਦਾਰਾਂ ਨੂੰ ਰੱਬ ਲਈ ਬਾਦਸ਼ਾਹ ਅਤੇ ਕਾਹਨ ਬਣਾ ਦਿੱਤਾ ਗਿਆ ਏ। ਕਲਾਮ ਸਾਨੂੰ ਇਹ ਮਾਲੂਮਾਤ ਦਿੰਦਾ ਏ ਵੀ ਰੱਬ ਤੋਂ ਸਭ ਕੁਝ ਹੋ ਸਕਦਾ ਏ। ਰੂਹ ਲਈ ਸਾਰੀ ਚੰਗਿਆਈ ਮੁਮਕਿਨ ਏ, ਪਰ ਸਾਡੇ ਮੌਜੂਦਾ ਨਜ਼ਰੀਆਤ ਅਮਲੀ ਤੌਰ 'ਤੇ ਇਹਦੇ ਤੋਂ ਇਨਕਾਰ ਕਰਦੇ ਨੇ ਅਤੇ ਸਿਰਫ ਮਾਦੇ ਦੇ ਪਾਰੋਂ ਸ਼ਫਾ ਨੂੰ ਮੁਮਕਿਨ ਬਣਾਉਂਦੇ ਨੇ। ਸਾਡੇ ਦੌਰ ਵਿੱਚ ਮਸੀਹਤ ਦੁਬਾਰਾ ਇਲਾਹੀ ਅਸੂਲ ਦੀ ਤਾਕਤ ਨੂੰ ਜ਼ਾਹਿਰ ਕਰਦੀ ਏ, ਜਿਵੇਂ ਉਹਨੇ ਬਿਮਾਰ ਨੂੰ ਸ਼ਫਾ ਦਿੰਦਿਆਂ ਹੋਏ ਅਤੇ ਮੌਤ ਉੱਤੇ ਫਤਿਹਮੰਦ ਹੁੰਦਿਆਂ ਹੋਏ 1900 ਵਰ੍ਹੇ ਪਹਿਲਾਂ ਕੀਤਾ ਸੀ। ਯਿਸੂ ਨੇ ਇਹ ਤਾਲੀਮ ਕਦੀ ਨਹੀਂ ਦਿੱਤੀ ਵੀ ਦਵਾਈਆਂ, ਖੁਰਾਕ, ਹਵਾ ਅਤੇ ਵਰਜਿਸ਼ ਇਨਸਾਨ ਨੂੰ ਤੰਦਰੁਸਤ ਰੱਖਦੇ ਨੇ ਜਾਂ ਇਹਨਾਂ ਨਾਲ ਇਨਸਾਨੀ ਹਯਾਤੀ ਬਰਬਾਦ ਹੋ ਸਕਦੀ ਏ। ਨਾ ਹੀ ਉਹਨੇ ਇਹਨਾਂ ਗਲਤੀਆਂ ਨੂੰ ਆਪਣੇ ਅਮਲ ਤੋਂ ਬਿਆਨ ਕੀਤਾ। ਉਹਨੇ ਇਨਸਾਨ ਦੀ ਹਮਾਹੰਗੀ ਦਾ ਸਿਆਣ ਦੇ ਨਾਲ ਹਵਾਲਾ ਦਿੱਤਾ, ਨਾ ਕਿ ਮਾਦੇ ਦੇ ਨਾਲ, ਅਤੇ ਕਦੀ ਵੀ ਰੱਬ ਦੇ ਫਰਮਾਨ ਨੂੰ ਗੈਰ ਮੌਸਰ ਨਹੀਂ ਬਣਾਇਆ, ਜਿਹਨੇ ਪਾਪ, ਬਿਮਾਰੀ ਅਤੇ ਮੌਤ ਦੀ ਰੱਬ ਵੱਲੋਂ ਹਲਾਕਤ ਉੱਤੇ ਮੋਹਰ ਕੀਤੀ। ਬਦਨੀ ਹਿੱਸਾਂ ਰੱਬ ਦਾ ਕੋਈ ਸਬੂਤ ਹਾਸਲ ਨਹੀਂ ਕਰ ਸਕਦੀਆਂ। ਉਹ ਨਾ ਤਾਂ ਅੱਖ ਤੋਂ ਰੂਹ ਨੂੰ ਵੇਖ ਸਕਦੇ ਨੇ, ਨਾ ਕੰਨ ਨਾਲ ਸੁਣ ਸਕਦੇ ਨੇ, ਨਾ ਹੀ ਰੂਹ ਨੂੰ ਮਹਿਸੂਸ ਕਰ ਸਕਦੇ, ਚੱਖ ਸਕਦੇ ਜਾਂ ਸੁੰਘ ਸਕਦੇ ਨੇ। ਇੱਥੋਂ ਤੀਕਰ ਵੀ ਬਹੁਤ ਹਲਕੇ ਅਤੇ ਗਲਤ ਵਰਤਣ ਵਾਲੇ ਮਾਦੇ ਦੇ ਅਨਸਰ ਇਹਨਾਂ ਹਿੱਸਾਂ ਦੀ ਆਗਾਹੀ ਤੋਂ ਦੂਰ ਨੇ ਅਤੇ ਸਿਰਫ ਉਹਨਾਂ ਤਾਸਰਾਂ ਦੇ ਪਾਰੋਂ ਜਾਣੇ ਜਾਂਦੇ ਨੇ ਜਿਹੜੇ ਆਮ ਤੌਰ 'ਤੇ ਇਹਨਾਂ ਤੋਂ ਮਨਸੂਬ ਕੀਤੇ ਗਏ ਹੁੰਦੇ ਨੇ। ਕ੍ਰਿਸਚਨ ਸਾਇੰਸ ਦੇ ਮੁਤਾਬਕ ਇਨਸਾਨ ਦੀਆਂ ਸਿਰਫ ਉਹ ਹੀ ਹਿੱਸਾਂ ਰੂਹਾਨੀ ਨੇ ਜਿਹੜੀਆਂ ਇਲਾਹੀ ਸਿਆਣ ਤੋਂ ਜ਼ਾਹਿਰ ਹੁੰਦੀਆਂ ਨੇ। ਖਿਆਲ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ, ਪਰ ਨਾ ਹੀ ਅਹਿਸਾਸ ਅਤੇ ਨਾ ਹੀ ਰਿਪੋਰਟ ਮਾਦੀ ਬਦਨ ਤੋਂ ਸਿਆਣ ਵਿੱਚ ਜਾਂਦੇ ਨੇ। ਬਾਹਮੀ ਰਾਬਤਾ ਹਮੇਸ਼ਾ ਰੱਬ ਤੋਂ ਹੋ ਕੇ ਉਹਦੇ ਖਿਆਲ ਯਾਨੀ ਇਨਸਾਨ ਤੀਕਰ ਜਾਂਦਾ ਹੈ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਊਰ ਨੂੰ ਉੱਚਾ ਕਰਦੀ ਅਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਊਰ ਏ। ਫਹਿਮ ਅਸਲੀ ਅਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ, ਸੱਚਾਈ ਅਤੇ ਮੁਹੱਬਤ ਨੂੰ ਖੋਲ੍ਹਦਾ ਏ ਅਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਊਰੀ ਨਹੀਂ ਏ, ਮੁਹੱਕਕਾਨਾ ਹਾਸਲਾਂ ਦਾ ਨਤੀਜਾ ਨਹੀਂ ਏ, ਇਹ ਚਾਨਣ ਵਿੱਚ ਲਿਆਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਏ। ਰੂਹ ਦੀ ਤਜਦੀਦ ਦੇ ਪਾਰੋਂ ਬਾਈਬਲ ਬਦਨ ਦੀ ਤਬਦੀਲੀ ਦੀ ਤਾਲੀਮ ਦਿੰਦੀ ਏ। ਸਾਨੂੰ ਹਰੈਬ ਦੀ ਚੋਟੀ ਤੀਕਰ ਅਪੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਏ ਜਿੱਥੇ ਰੱਬ ਜ਼ਾਹਿਰ ਹੋਇਆ, ਅਤੇ ਰੂਹਾਨੀ ਇਮਾਰਤ ਦੀ ਨੁੱਕਰ ਅਤੇ ਸਿਰੇ ਦਾ ਪੱਥਰ ਪਾਕੀਜ਼ਗੀ ਏ। ਰੂਹ ਦਾ ਬਪਤਿਸਮਾ ਬਦਨ ਦੀ ਸਾਰੀ ਨਾਪਾਕੀ ਨੂੰ ਧੋਣਾ ਇਸ ਗੱਲ ਦਾ ਇਸ਼ਾਰਾ ਦਿੰਦਾ ਏ ਵੀ ਪਾਕ ਦਿਲ ਰੱਬ ਨੂੰ ਵੇਖਦੇ ਨੇ ਅਤੇ ਉਹ ਰੂਹਾਨੀ ਹਯਾਤੀ ਅਤੇ ਇਜ਼ਹਾਰ ਤੀਕਰ ਅਪੜਦੇ ਨੇ। ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਏ ਵੀ ਹਯਾਤੀ ਰੂਹ ਏ ਸਭ ਕੁਝ ਰੱਬ ਯਾਨੀ ਚੰਗਿਆਈ ਵਿੱਚ ਪਾਉਂਦਿਆਂ ਹੋਏ ਅਤੇ ਕਿਸੇ ਦੂਜੇ ਸ਼ਾਊਰ ਦੀ ਜ਼ਰੂਰਤ ਨੂੰ ਮਹਿਸੂਸ ਨਾ ਕਰਦਿਆਂ ਹੋਏ ਮਾਦੇ ਵਿੱਚ ਅਤੇ ਨਾ ਮਾਦੇ ਤੋਂ, ਇਹ ਫਹਿਮ ਆਪ ਕਾਮਲੀਅਤ ਵਿੱਚ ਕਦੀ ਵਸਤ ਨਹੀਂ ਪਾਵੇਗਾ। ਰੂਹ ਅਤੇ ਉਹਦੀਆਂ ਇਸਲਾਹਾਂ ਹਸਤੀ ਦੀਆਂ ਇਕੱਲੀਆਂ ਹਕੀਕਤਾਂ ਨੇ। ਮਾਦਾ ਰੂਹ ਦੀ ਖੁਰਦਬੀਨ ਹੇਠਾਂ ਗਾਇਬ ਹੋ ਜਾਂਦਾ ਹੈ। ਪਾਪ ਸੱਚਾਈ ਦੇ ਪਾਰੋਂ ਜ਼ਰੂਰੀ ਹੈ ਅਤੇ ਬਿਮਾਰੀ ਅਤੇ ਮੌਤ ਉੱਤੇ ਯਸੂ ਨੇ ਫਤਿਹ ਪਾਈ, ਜਿਹਨੇ ਇਹਨਾਂ ਨੂੰ ਗਲਤੀ ਦੀਆਂ ਸ਼ਕਲਾਂ ਸਾਬਤ ਕੀਤਾ। ਰੂਹਾਨੀ ਹਯਾਤੀ ਅਤੇ ਬਰਕਤ ਦੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਅਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਹਸਤੀ ਦਾ ਸਾਇੰਸੀ ਫਹਿਮ ਮਾਦੇ ਦੀ ਰੂਹ ਨੂੰ ਤਰਕ ਕਰਦਿਆਂ ਹੋਏ ਕਿਸੇ ਸੂਰਤ ਰੱਬ ਵਿੱਚ ਇਨਸਾਨ ਦੇ ਇੰਜਜ਼ਾਬ ਅਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀਆਂ ਤਜਵੀਜ਼ਾਂ ਨਹੀਂ ਦਿੰਦਾ, ਪਰ ਇਨਸਾਨ ਉੱਤੇ ਇੱਕ ਵਸੀ ਇਨਫਰਾਦੀਅਤ, ਅਮਲਾਂ ਅਤੇ ਖਿਆਲਾਂ ਦਾ ਖੁੱਲ੍ਹਾ ਦਾਇਰਾ, ਮਜ਼ੀਦ ਕੀਮਤੀ ਪਿਆਰ, ਇੱਕ ਉੱਚਾ ਅਤੇ ਮਜ਼ੀਦ ਮੁਸਤਕਿਲ ਸਕੂਨ ਅਤਾ ਕਰਦਾ ਹੈ। ਚਲਾਕ, ਸਾਦਾ ਅਤੇ ਚੁਸਤ ਰਹੋ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਭਈ ਇਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਅਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਅਤੇ ਮੌਤ ਉੱਤੇ ਸਾਨੂੰ ਫਤਿਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ। ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅੱਪੜ ਸਕੀਏ। ਜਦੋਂ ਬਿਮਾਰੀ ਦੀਆਂ ਪਹਿਲੀਆਂ ਅਲਾਮਤਾਂ ਸਾਹਮਣੇ ਆਉਂਦੀਆਂ ਨੇ, ਇਲਾਹੀ ਸਾਇੰਸ ਦੇ ਨਾਲ ਮਾਦੀ ਹਿੱਸਾਂ ਦੀ ਗਵਾਹੀ ਉੱਤੇ ਬਹਿਸ ਕਰੀਏ, ਇਨਸਾਫ ਦੇ ਬਾਰੇ ਤੁਸੀਂ ਉੱਚੇ ਫਹਿਮ ਨੂੰ ਮਾਦੀ ਆਰਾ ਦਾ ਝੂਠਾ ਮਰਹਲਾ ਬਰਬਾਦ ਕਰਨ ਦਿਓ ਜਿਹਨੂੰ ਤੁਸੀਂ ਕਾਨੂੰਨ ਦਾ ਨਾਂ ਦਿੰਦੇ ਹੋ, ਫਿਰ ਤੁਸੀਂ ਬਿਮਾਰੀ ਵਾਲੇ ਕਮਰੇ ਤੀਕਰ ਮਹਦੂਦ ਨਹੀਂ ਰਹੋਗੇ, ਨਾ ਹੀ ਤੁਸੀਂ ਅਖੀਰੀ ਸਿੱਕਾ ਦੇਣ ਤੀਕਰ, ਗਲਤੀ ਦੀ ਤਲਬ ਕੀਤੀ ਹੋਈ ਸਜ਼ਾ ਤੀਕਰ ਪੀੜਾਂ ਵਾਲੇ ਬਿਸਤਰ ਉੱਤੇ ਲੇਟੇ ਰਹੋਗੇ। ਫਾਨੀ ਸਿਆਨ ਫਰਜ਼ੀ ਮਾਦੇ, ਰੂਹ ਦੀ ਵਡਿਆਈ ਦੇ ਖਿਲਾਫ਼, ਸਫਬੰਦੀ ਦੇ ਖਿਲਾਫ਼, ਇਲਤਜਾ ਨੂੰ ਰੱਦ ਕਰਨ ਲਈ ਸੱਚਿਆਈ ਦੀ ਰੂਹ ਵਾਲੀ ਸ਼ਾਉਰੀ ਤਾਕਤ ਵਿੱਚ ਉੱਠ ਖਲੋਵੋ। ਬਦਨ ਵੱਲੋਂ ਹਰ ਸ਼ਿਕਾਇਤ ਦੀ ਜ਼ਿਹਨੀ ਤੌਰ 'ਤੇ ਮੁਖਾਲਫਤ ਕਰੋ, ਪਿਆਰ ਦੀ ਤਰ੍ਹਾਂ ਹਯਾਤੀ ਦੇ ਅਸਲੀ ਸ਼ਾਉਰ ਵਿੱਚ ਅੱਗੇ ਵਧੋ, ਉਹਨਾਂ ਸਾਰਿਆਂ ਵਾਂਗਰ ਜਿਹੜੇ ਪਾਕ ਨੇ ਅਤੇ ਰੂਹ ਦਾ ਫਲ ਪੈਦਾ ਕਰਦੇ ਨੇ। ਐਸ ਖੁਦਾਦਾਦ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਅਤੇ ਉਹਦੇ ਅਹਿਸਾਸ ਅਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਤਾਕਤ ਵਿੱਚ ਉੱਚੇ ਹੋਵੋ ਤਾਂ ਜੋ ਉਹ ਸਭ ਕੁਝ ਜਿਹੜਾ ਚੰਗਿਆਈ ਵਾਂਗਰ ਨਹੀਂ ਹੈ ਉਹਨੂੰ ਤਰਕ ਕਰ ਸਕੀਏ। ਰੱਬ ਨੇ ਇਨਸਾਨ ਨੂੰ ਐਸ ਕਾਬਲ ਬਣਾਇਆ ਹੈ, ਉਸ ਕਾਬਲੀਅਤ ਅਤੇ ਤਾਕਤ ਨੂੰ ਕੋਈ ਵੀ ਵਿਗਾੜ ਨਹੀਂ ਸਕਦਾ ਜਿਹੜੀ ਕੁਦਰਤ ਵੱਲੋਂ ਇਨਸਾਨ ਨੂੰ ਦਿੱਤੀ ਗਈ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਰਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।